ਦੁਨੀਆਂ ਵਿੱਚ ਵਿਚਰਦੇ ਹੋਏ ਹਰ ਇਨਸਾਨ ਆਪੋ ਆਪਣਾ ਨਿੱਜੀ ਧਰਮ ਧਾਰਨ ਕਰਦਾ ਹੈ, ਜਿਹਦੇ ਅਨੁਸਾਰ ਕਿ ਉਹ ਆਪਣੇ ਇਸ਼ਟ ਦੀ ਆਰਾਧਨਾ ਜਾਂ ਪਾਠ ਪੂਜਾ ਕਰਦਾ ਹੈ। ਇਹ ਬਾਹਰਮੁਖੀ ਧਰਮ ਜੀਵ ਦੇ ਖਿਆਲਾਂ, ਉਹਦੇ ਨਿਸ਼ਚਿਆਂ, ਉਹਦੀ ਸ਼ਰਧਾ ਭਾਵਨੀ, ਅੰਤਸ਼ਕਰਨ ਦੀ ਰੰਗਤ ਅਤੇ ਵਾਤਾਵਰਣ ਅਨੁਸਾਰ ਅੱਡ ਅੱਡ ਹੁੰਦੇ ਹਨ ਜਾਂ ਬਦਲਦੇ ਰਹਿੰਦੇ ਹਨ। ਲੇਕਿਨ ਗੁਰਬਾਣੀ ਸਾਨੂੰ ਜਿਸ ਸਰਬੱਗ ਵਿਸ਼ਵ ਧਰਮ ਯੂਨੀਵਰਸਲ ਰਿਲੀਜਨ ਦੀ ਗੱਲ ਕਰਦੀ ਹੈ, ਉਹ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ, ਸਦਾ ਇਕਸਾਰ ਹੈ ਅਤੇ ਰਹੇਗਾ। ਇਹ ਸਰਬੱਗ ਇਲਾਹੀ ਵਿਸ਼ਵ ਧਰਮ ਕੀ ਹੈ, ਕਿਵੇਂ ਅਸੀਂ ਇਸ ਤੋਂ ਬੇਮੁੱਖ ਹੋ ਕੇ ਚੋਟਾਂ ਖਾਂਦੇ ਹਾਂ, ਅਤੇ ਕਿਵੇਂ ਇਸ ਆਤਮਿਕ ਧਰਮ ਨੂੰ ਕਮਾਇਆ ਜਾ ਸਕਦਾ ਹੈ, ਇਹਦੀ ਸੋਝੀ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਆਪ ਇਸ ਸਰਬੱਗ ਇਲਾਹੀ ਧਰਮ ਦੇ ਮੁਜੱਸਮ ਬਣ ਕੇ ਗੁਰਬਾਣੀ ਵਿਚਾਰ ਦੇ ਇਹਨਾਂ ਲੇਖਾਂ ਰਾਹੀਂ ਸਾਨੂੰ ਦਿੱਤੀ ਹੈ। ਗੁਰਬਾਣੀ ਵਿਚਾਰ 49, ਧਰਮ ਜਾਂ ਮਜ਼ਹਬ ਭਾਗ 4। ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ। ਗੁਰਬਾਣੀ ਦੇ ਉੱਪਰਲੇ ਫੁਰਮਾਨ ਅਨੁਸਾਰ ਜੀਵ ਮਾਂ ਦੇ ਪੇਟ ਵਿੱਚ ਕੁਹੱਥੜੇ ਥਾਂ ਉਲਟਾ ਲਟਕਿਆ ਹੁੰਦਾ ਹੈ। ਆਪਣੇ ਪਿਛਲੇ ਕਰਮਾਂ ਦਾ ਪਸ਼ਚਾਤਾਪ ਕਰਦਿਆਂ ਉਹ ਅਕਾਲ ਪੁਰਖ ਅੱਗੇ ਅਣਜਾਣੇ ਸਹਿਜ ਸੁਭਾਏ ਅਰਦਾਸ ਕਰਦਾ ਹੈ। ਇਸ ਤਰ੍ਹਾਂ ਜੀਵ ਸਿਮਰਨ ਕਰਦਾ ਹੋਇਆ ਪ੍ਰਭੂ ਚਰਨਾਂ ਵਿੱਚ ਲਿਵਲੀਨ ਹੁੰਦਾ ਹੈ ਅਤੇ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਇਸ ਸਿਮਰਨ ਕਰਕੇ ਉਹ ਗਰਭ ਦੀ ਅਗਨੀ ਤੋਂ ਬਚਿਆ ਰਹਿੰਦਾ ਹੈ। ਜਦੋਂ ਜੀਵ ਦਾ ਜਨਮ ਹੁੰਦਾ ਹੈ ਤਾਂ ਲਿਵ ਟੁੱਟ ਜਾਣ ਕਾਰਨ ਉਹਦੇ ਉੱਤੇ ਮਾਇਕੀ ਮੰਡਲ ਦੀਆਂ ਮਲੀਨ ਕਿਰਨਾਂ ਅਤੇ ਵਾਤਾਵਰਣ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਉਹਦੇ ਉੱਤੇ ਮਾਇਕੀ ਪ੍ਰਭਾਵ ਦਾ ਅਸਰ ਵੱਧਦਾ ਜਾਂਦਾ ਹੈ, ਤਿਉਂ ਤਿਉਂ ਉਹ ਹੋਰ ਸਿਆਣਾ ਹੁੰਦਾ ਜਾਂਦਾ ਹੈ ਅਤੇ ਉਹਦੇ ਮਨ ਵਿੱਚ ਹੋਂਬੇ ਵੀ ਪ੍ਰਬਲ ਹੁੰਦੀ ਜਾਂਦੀ ਹੈ। ਗੁਰਬਾਣੀ ਵਿੱਚ ਇਸ ਸੱਚਾਈ ਨੂੰ ਇਉਂ ਦਰਸਾਇਆ ਗਿਆ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਜੋਨ ਛਾੜ ਜੋ ਜਗ ਮੈਂ ਆਇਓ, ਲਾਗਤ ਪਵਨ ਖਸਮ ਵਿਸਰਾਇਓ। ਇਸ ਮਾਇਕੀ ਭਰਮ ਭੁਲਾਵੇ ਵਿੱਚੋਂ ਉਪਜੀ ਮੈਂ ਮੇਰੀ ਦੇ ਵਾਤਾਵਰਣ ਵਿੱਚ ਫਿਰ ਜੀਵ ਜਿਉਂ ਜਿਉਂ ਗਲਤਾਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਉਹਦੇ ਧੁਰੋਂ ਅੰਤਰ ਆਤਮੇ ਨਾਲ ਲਿਖੀ ਹੋਈ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਘਟਦੀ ਜਾਂਦੀ ਹੈ ਅਤੇ ਉਹ ਆਪਣੇ ਕੇਂਦਰ ਅਕਾਲ ਪੁਰਖ ਦੀਆਂ ਦਾਤਾਂ ਉਹਦੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਉਹ ਆਪਣੇ ਨਾਲ ਲਿਖੇ ਹੋਏ ਹੁਕਮ ਰੂਪੀ ਧਰਮ ਤੋਂ ਅਣਜਾਣ ਹੋ ਕੇ ਰੱਬੀਅਤ ਤੋਂ ਬੇਮੁੱਖ ਅਤੇ ਮੁਨਕਰ ਹੁੰਦਾ ਜਾਂਦਾ ਹੈ। ਇੱਥੇ ਇੱਕ ਨੁਕਤਾ ਸਮਝਣਾ ਜ਼ਰੂਰੀ ਹੈ ਕਿ ਜੋ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਦੇਸ਼ ਦਾ ਹੋਵੇ, ਕਿਸੇ ਨਸਲ ਦਾ ਹੋਵੇ, ਉਹ ਮਾਤਾ ਦੇ ਗਰਭ ਵਿੱਚ ਅਕਾਲ ਪੁਰਖ ਦੇ ਪ੍ਰੇਮ ਲਿਵ ਦਾ ਅਟੁੱਟ ਰਸ ਮਾਣ ਕੇ ਆਉਂਦਾ ਹੈ। ਇਹ ਪ੍ਰੇਮ ਅਨੁਭਵ ਹਮੇਸ਼ਾ ਬੱਚੇ ਦੇ ਅੰਤਰ ਆਤਮੇ ਬੀਜ ਦੇ ਰੂਪ ਵਿੱਚ ਪਿਆ ਰਹਿੰਦਾ ਹੈ। ਇਸ ਪ੍ਰੇਮ ਲਿਵ ਦਾ ਪ੍ਰਭਾਵ ਅਸੀਂ ਬੱਚੇ ਦੇ ਖਿੜੇ ਹੋਏ ਚਿਹਰੇ ਤਾਂ ਮਾਸੂਮੀਅਤ ਭਰੇ ਸੁਭਾਅ ਵਿੱਚੋਂ ਦੇਖ ਸਕਦੇ ਹਾਂ। ਸਾਰੇ ਹੀ ਬੱਚੇ ਵੇਖਣ ਵਿੱਚ ਬੜੇ ਪਿਆਰੇ ਲੱਗਦੇ ਹਨ। ਦੇਖਣ ਵਿੱਚ ਆਇਆ ਹੈ ਕਿ ਬਹੁਤ ਛੋਟਾ ਬੱਚਾ ਵੀ ਪ੍ਰੇਮ ਨੂੰ ਮਹਿਸੂਸ ਕਰਦਾ ਹੈ ਅਤੇ ਉਹ ਜਵਾਬ ਵਿੱਚ ਰਿਸਪੌਂਸ ਦਿੰਦਾ ਹੈ, ਪਿਆਰ ਕਰਦਾ ਹੈ। ਮੁਸਕਰਾ ਕੇ ਉਹਦੇ ਵੱਲ ਤੱਕੋ ਤਾਂ ਅੱਗੋਂ ਉਹ ਵੀ ਮੁਸਕਰਾਉਂਦਾ ਹੈ। ਪਿਛਲੇ ਜਨਮ ਦੀ ਕਮਾਈ ਅਨੁਸਾਰ ਹਰ ਇੱਕ ਬੱਚੇ ਦਾ ਬਚਪਨ ਵੀ ਭਾਵੇਂ ਅਲੱਗ ਅਲੱਗ ਸੁਭਾਅ ਵਾਲਾ ਹੁੰਦਾ ਹੈ। ਕਈ ਤਾਂ ਬਾਬਾ ਬੁੱਢਾ ਜੀ ਵਾਂਗੂ ਬਚਪਨ ਵਿੱਚ ਹੀ ਬੜੇ ਆਤਮਿਕ ਪੱਧਰ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਨ। ਭੱਟ ਵਿਦਵਾਨਾਂ ਨੇ ਗੁਰੂ ਅਰਜਨ ਦੇਵ ਜੀ ਪ੍ਰਤੀ ਤਾਂ ਇੱਥੋਂ ਤੱਕ ਲਿਖ ਦਿੱਤਾ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਕਰਕੇ ਕਿਹਾ ਜਾਂਦਾ ਹੈ ਕਿ ਬੱਚਾ ਰੱਬ ਦੇ ਬਹੁਤ ਨਜ਼ਦੀਕ ਹੁੰਦਾ ਹੈ। ਲੇਕਿਨ ਜੇ ਅੱਗੋਂ ਬੱਚੇ ਨੂੰ ਠੀਕ ਆਤਮਿਕ ਮਾਹੌਲ ਨਾ ਮਿਲੇ ਤਾਂ ਮਾਇਆ ਦੇ ਪ੍ਰਭਾਵ ਵਿੱਚ ਉਹਦੀ ਉਹ ਇਲਾਹੀ ਬਖਸ਼ਿਸ਼ ਜਿਹੜੀ ਪ੍ਰੇਮ ਲਿਵਦਾ ਉਹ ਆਨੰਦ ਮਾਣ ਕੇ ਆਇਆ ਹੈ ਉਹ ਸਹਿਜੇ ਸਹਿਜੇ ਗਵਾਚ ਜਾਂਦੀ ਹੈ। ਦੂਜੇ ਪਾਸੇ ਜੇ ਬੱਚੇ ਨੂੰ ਆਤਮਿਕ ਮਾਹੌਲ ਰੂਪੀ ਵੱਤਰ ਧਰਤੀ ਮਿਲ ਜਾਏ ਤਾਂ ਮਾਤਾ ਦੇ ਗਰਭ ਵਿੱਚ ਅਨੁਭਵ ਕੀਤੀ ਹੋਈ ਬੀਜ ਰੂਪੀ ਪ੍ਰੇਮ ਲਿਵ ਛੇਤੀ ਬੱਚੇ ਨੂੰ ਪ੍ਰਭੂ ਪ੍ਰੇਮ ਵਿੱਚ ਪ੍ਰਫੁੱਲਤ ਕਰਕੇ ਇਸ ਮਾਇਕੀ ਭਵ ਸਾਗਰ ਦੇ ਵਿਕਾਰੀ ਚੱਖਣਾ ਤੋਂ ਬਚਾਉਂਦੀ ਹੋਈ ਫਿਰ ਪਰਮ ਪਦ ਤੱਕ ਲੈ ਜਾ ਸਕਦੀ ਹੈ। ਧਰੂਵ ਪ੍ਰਹਿਲਾਦ, ਭਗਤ ਫਰੀਦ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀਆਂ ਇਹ ਹਕੀਕਤ ਪ੍ਰਤੱਖ ਮਿਸਾਲਾਂ ਹਨ। ਇਸੇ ਕਰਕੇ ਭਗਤ ਕਬੀਰ ਜੀ ਨਾਮ ਜਪਣ ਦੀ ਪ੍ਰੇਰਨਾ ਵੀ ਧਰੂਵ ਪ੍ਰਹਿਲਾਦ ਤੋਂ ਲੈਣ ਦੀ ਤਾਕੀਦ ਕਰਦੇ ਹਨ। ਰਾਮ ਜਪੋ ਜੀ ਐਸੇ ਐਸੇ ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਇਹਦਾ ਕਾਰਨ ਇਹ ਹੈ ਕਿ ਬੱਚੇ ਦਾ ਮਨ ਦੁਨਿਆਵੀ ਮਾਇਕੀ ਫੁਰਨਿਆਂ ਅਤੇ ਔਗਣਾਂ ਤੋਂ ਮੁਕਤ ਹੁੰਦਾ ਹੈ। ਜਨਮ ਵੇਲੇ ਬੱਚਾ ਨੰਗਾ ਹੀ ਆਉਂਦਾ ਹੈ, ਉਹਦੇ ਉੱਤੇ ਕੋਈ ਧਾਰਮਿਕ ਚਿੰਨ੍ਹ ਨਹੀਂ ਹੁੰਦਾ ਅਤੇ ਮਰਨ ਵੇਲੇ ਵੀ ਉਹਦੇ ਨਾਲ ਕੋਈ ਧਾਰਮਿਕ ਚਿੰਨ੍ਹ ਨਾਲ ਨਹੀਂ ਜਾਂਦਾ। ਇਸ ਲਈ ਸਪਸ਼ਟ ਹੈ ਕਿ ਜਨਮ ਅਤੇ ਮਰਨ ਵੇਲੇ ਕਿਸੇ ਵੀ ਜੀਵ ਦਾ ਅੰਤਰੀ ਪ੍ਰੇਮ ਲਿਵ ਰੂਪੀ ਇੱਕੋ ਇੱਕ ਧਰਮ ਤੋਂ ਬਿਨਾਂ ਹੋਰ ਕੋਈ ਵੀ ਦੂਸਰਾ ਧਰਮ ਨਹੀਂ ਹੁੰਦਾ। ਜਨਮ ਵੇਲੇ ਵੀ ਅਤੇ ਮਰਨ ਵੇਲੇ ਵੀ ਇੱਕ ਅੰਤਰੀ ਪ੍ਰੇਮ ਲਿਵ ਰੂਪੀ ਧਰਮ ਤੋਂ ਬਿਨਾਂ ਹੋਰ ਕੋਈ ਵੀ ਬਾਹਰਲਾ ਧਰਮ ਨਾ ਨਾਲ ਆਉਂਦਾ ਹੈ ਅਤੇ ਨਾ ਨਾਲ ਜਾਂਦਾ ਹੈ। ਇਹ ਨਾ ਮਰਜਾਦ ਆਇਆ ਕਲ ਪੀਤਰ ਬਹੁੜ ਜਾਸੀ ਨਾਂਗਾ। ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਜਿੰਨੀ ਵਾਰੀ ਵੀ ਜੀਵ ਸੰਸਾਰ ਵਿੱਚ ਆਉਂਦਾ ਹੈ ਹਰ ਵਾਰ ਅਕਾਲ ਪੁਰਖ ਉਹਨੂੰ ਮਾਤਾ ਦੇ ਗਰਭ ਵਿੱਚ ਉਸ ਪ੍ਰੇਮ ਲਿਵ ਜਾਂ ਪ੍ਰੇਮ ਸਵੈਪਨਾ ਦਾ ਤਾਜ਼ਾ ਅਨੁਭਵ ਦੇ ਕੇ ਭੇਜਦਾ ਹੈ ਤਾਂ ਕਿ ਜੀਵ ਆਪਣੇ ਆਪੇ ਅਤੇ ਸਹੀ ਧਰਮ ਜਾਂ ਪ੍ਰੇਮ ਮਾਰਗ ਦੀ ਪਹਿਚਾਣ ਕਰ ਸਕੇ। ਅੰਤਰਾਤਮੇ ਇਹ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਤੁਰੋਂ ਹੀ ਜੀਵ ਦੀ ਹੋਣ ਦੇ ਨਾਲ ਲਿਖੀ ਹੋਣ ਕਰਕੇ ਅਤ ਸੂਖਮ ਅਟਲ ਅਦ੍ਰਿਸ਼ਟ ਗੁੱਜੀ ਅਪਹੁੰਚ ਅਗਮ ਅਗੋਚਰ ਇਹ ਗੈਬੀ ਖਿੱਚ ਜੀਵ ਦੇ ਤੁਰ ਅੰਤਰ ਆਤਮੇ ਡੂੰਘੀ ਛੁਪੀ ਅਤੇ ਦੱਬੀ ਰਹਿੰਦੀ ਹੈ। ਜਦੋਂ ਜੀਵ ਹਉਮੈ 'ਚ ਵਿਚਰਦਾ ਹੋਇਆ ਆਪੋ ਸਹੇੜੇ ਦੁੱਖਾਂ ਕਲੇਸ਼ਾਂ ਵਿੱਚ ਪਰੇਸ਼ਾਨ ਹੁੰਦਾ ਹੈ ਤਾਂ ਪਹਿਲਾਂ ਤਾਂ ਉਹ ਆਪਣੀਆਂ ਸਿਆਣਪਾਂ ਅਤੇ ਚਤੁਰਾਈਆਂ ਦੁਆਰਾ ਦੁੱਖਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਸਫਲਤਾ ਨਹੀਂ ਮਿਲਦੀ ਤਾਂ ਫਿਰ ਆਪਣੇ ਤੋਂ ਤਕੜੇ ਅਫਸਰਾਂ ਵਜ਼ੀਰਾਂ ਸੰਬੰਧੀਆਂ ਦੀ ਓਟ ਲੈਂਦਾ ਹੈ। ਜਦੋਂ ਕਿਸੇ ਪਾਸੇ ਰਾਹਤ ਨਹੀਂ ਮਿਲਦੀ ਤਾਂ ਫਿਰ ਸਾਧਾ ਸੰਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਦੇ ਲੜ ਲੱਗਦਾ ਹੈ, ਉਹਨਾਂ ਦੀਆਂ ਮੰਨਤਾਂ ਕਰਦਾ ਹੈ। ਜੇ ਇੱਕ ਸਾਧ ਜਾਂ ਦੇਵਤੇ ਕੋਲੋਂ ਕਾਰਜ ਰਾਸ ਨਾ ਆਵੇ ਤਾਂ ਦੂਜੇ ਦੀ ਸ਼ਰਨੀ ਜਾਂਦਾ ਹੈ। ਇਸ ਤਰ੍ਹਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ ਜਾਂ ਫਿਰ ਆਪਣੀਆਂ ਵਧਾਈਆਂ ਹੋਈਆਂ ਗਰਜ਼ਾਂ ਦੀ ਪੂਰਤੀ ਲਈ ਜੀਵ ਦਰ ਦਰ ਭਟਕਦਾ ਹੈ, ਫਿਰ ਵੀ ਉਹਦੇ ਸਾਰੇ ਦੁੱਖ ਕਲੇਸ਼ ਦੂਰ ਨਹੀਂ ਹੁੰਦੇ ਅਤੇ ਉਹਦੀ ਅਥਾਹ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ। ਇਸ ਤਰ੍ਹਾਂ ਜੀਵ ਦੇ ਅੰਦਰ ਆਪਣੇ ਤੋਂ ਵਧੇਰੇ ਕਿਸੇ ਉੱਚੀ ਸ਼ਕਤੀਮਾਨ ਹਸਤੀ ਦੀ ਓਟ ਲੈਣ ਦਾ ਖਿਆਲ, ਯਕੀਨ, ਉੱਦਮ ਉਹਦੇ ਅੰਤਰ ਆਤਮੇ ਧੁਰੋਂ ਨਾਲ ਲਿਖੀ ਹੋਈ ਉਸ ਪ੍ਰੀਤ ਡੋਰੀ ਦਾ ਹੀ ਝੋਲਾ, ਅਕਸ ਜਾਂ ਪ੍ਰਤੀਬਿੰਬ ਹੈ। ਇਸੇ ਤਰ੍ਹਾਂ ਮਨੁੱਖ ਦੀ ਅਸੀਮ ਸੋਚਣ ਸ਼ਕਤੀ ਹਮੇਸ਼ਾ ਜੀਵ ਨੂੰ ਕਿਸੇ ਅਨੰਤ ਸ਼ਕਤੀ ਵੱਲ ਖੋਜ ਕਰਨ ਲਈ ਪ੍ਰੇਰਨਾ ਕਰਦੀ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਇਸ ਗੁੱਜੀ ਅਤ ਸੂਖਮ ਪ੍ਰੀਤ ਡੋਰੀ ਦੀ ਖਿੱਚ ਜਾਂ ਆਕਰਖਣ ਸ਼ਕਤੀ ਦੁਆਰਾ, ਗ੍ਰੈਵਿਟੀ ਦੁਆਰਾ ਕਾਇਨਾਤ ਦਾ ਜ਼ਰਾ ਜ਼ਰਾ अपोल गुप्ती अनजाने सहज सुभाए सदीवी अपुल अटल अमिट सहज चाल विच उस केंद्र परमात्मा वल खिचिंदा जा रहा है। इस इलाही खिच दी रिवानगी नू ही नाल लिखिया होया इलाही धर्म किया जाता है। ये नाल लिखिया होया इलाही धर्म की है, कायनात दा जरा जरा जड़ा अमिट अटल सह चाल विच उस केंद्र परमात्मा वल खिचिंदा जा रहा है। इस इलाही खिच दी रवानगी नू ही इस ग्रेविटी नू जिदे करके के असी परमात्मा वल सह सुभाए खिचे जांदे हां, इसे नू ही इलाही धर्म किया जाता है। एदी बाबत 84 लख जूना ते श्रोमणी इंसानी जून नू भी कोई सोझी नहीं है। मिसाल वजो जिवें समुंदर दा पानी भाप बन के पहला अपने सोमे समुंदर तो विछड़ के हुकम अंदर उड़दा है, फिर वह भाप तो बदल उस तो मीह बर्फ पानी आदि अनेक शक्लां धारण करता होया, फिर कूला नालिया नदियां दरियावां विच दी वहिंदा होया उचाणा निवाणा टपदा किसे सहज चाल दे वेग विच अकरखण शक्ति दी खिच नाल अपोल ते आप मुहारे अनजाने रुड़दा होया किसे वेले अपने शौ सागर विच जा समोंदा है। कई बारी देखदे हां कि पानी टोया टोबिया छप्पड़ा तलाबा सरोवरां च खड़ा होके गंदला भी हो जाता है, पल्यूट भी हो जाता है। इस तरह यह गंदा पानी किसे वेले फिर गर्मी नाल भाप बन के पवित्र होके फिर कई शक्लां जा रूप धारदा होया अंत किसे आकर्षण शक्ति द्वारा अपने सोमे समुंदर विच ही जाके समाउंदा है। एन इसे तरह जीव दी हालत है, ओ उसे इलाही आकर्षण शक्ति द्वारा अनेकां जूनां विच विचरदा होया पहला इंसानी जून तक पहुंचता है। इंसानी जून विच जीव माया दे भरम भुलावे विच गलतान होके विकारां विच फस जांदा है। जिवें पानी कई बारी टोबियां छप्पड़ां तलाबां विच खड़ा होके गंदला हो जांदा है, इसे तरह जीव भी माया दे भरम भुलावे विच गलतान होके विकारां विच फस जांदा है। प्रभु दी बख्शी होई तीखण बुद्धि दी गलत वरतों करदा होया वह होर भटकदा रहिंदा है ते फिर अपने सोमे अकाल पुरख नूं भुल जांदा है। लेकिन भुले हुए जीवां नूं मुड़ अपनी मंजिल अकाल पुरख वल प्रेरण लई समय समय सिर अकाल पुरख ने लोड़ अनुसार पीर पैगंबर गुरु अवतार महापुरख संत भगत इस दुनिया विच पठाए। उन्होंने जीव दे अंतर आत्मे उस दबी हुई गुजी आत्मिक खिच जड़ी के बचपन विच नाल लेके आया सी जा इलाही धर्म दी बाबत इंसानां नूं ज्ञान बख्श के इन्हां भुले भटकियां नूं मुड़ अपने सोमे अकाल पुरख वल तोरिया। ए अंतरगत आत्मिक धर्म इको इक है अटल है, आपो अपने समय दी लोड़ अनुसार इसे आत्मिक धर्म जा इलाही खिच नूं फिर कईयां रूपां रंगां रेखां पेखां बोलियां विच प्रचारिया गया। जेड़े जेड़े भी गुरु पीर भगत आए उन्होंने अपने अपने रूपां रंगा रेखा पेखा बोलियां विच इसनूं प्रचारिया तां जो उस वक्त दी जनता सहजे ही उन्होंने उपदेशां नूं समझ के कमा सके। इस तरह समय समय अनुसार कईयां देशां विच अनेकां धर्म जां मजहब प्रचलित होए। गौ करके कोख्या जाए तो पता लगता है कि इन्हां सारिआं धर्मां दी अंतरी भावना जां इन्हां दी तह दे विच जिहड़ा मंतव है वह इको इक गुजी इलाही प्रीत डोरी ही है। एहो गुजी प्रीत डोरी दी खिच अनेकां मजहबां ते नावां जां रेखां पेखां हेठ गैबी तौर ते प्रवृत्त हो रही है जिहदी कि सानूं कोई सोझी नहीं। अर्थात सारे धर्म जां मजहब दे अंतरीव ਇੱਕੋ ਇੱਕੋ ਹੀ ਇਲਾਹੀ ਧਰਮ ਪ੍ਰਵਿਰਤ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਲੋਕ ਚੌਦਾਂ ਕੇ ਵਿਖੇ, ਜਗ ਜਾਪ ਹੀ ਜੇ ਜਾਪ। ਸਰਬਮ ਕਰਮਮ, ਸਰਬਮ ਧਰਮਮ, ਸਰਬਮ ਜੁਗਤਾ, ਸਰਬਮ ਮੁਕਤਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਕਉ ਪਇਓ ਮੁੰਡਿਆ ਸੰਨਿਆਸੀ, ਕਉ ਜੋਗੀ ਪਇਓ, ਕੋਈ ਬ੍ਰਹਮਚਾਰੀ ਕਉ ਜਤੀਅਨ ਮਾਨਵੋ। ਹਿੰਦੂ ਤੁਰਕ ਕੋਈ ਰਾਫਜ਼ੀ ਇਮਾਮ ਸ਼ਾਫੀ, ਮਾਨਸ ਕੀ ਜਾਤ ਸਭੈ ਏਕੇ ਪਹਿਚਾਨਵੋ। ਕਰਤਾ ਕਰੀਮ ਸੋਈ, ਰਾਜ਼ਕ ਰਹੀਮ ਓਈ, ਦੂਸਰੋ ਨਾ ਭੇਦ ਕੋਈ ਭੂਲ ਪਰਮ ਮਾਨਵੋ। ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ, ਏਕ ਹੀ ਸਰੂਪ ਸਭੈ ਏਕੈ ਜੋਤ ਜਾਨਵੋ। ਇਸ ਤਰ੍ਹਾਂ ਗੁਰਬਾਣੀ ਵਿੱਚ ਸਪਸ਼ਟ ਕਰਕੇ ਦਰਸਾਇਆ ਗਿਆ ਹੈ ਕਿ ਬਾਹਰਲੇ ਸਾਰੇ ਧਰਮਾਂ ਮਜ਼ਹਬਾਂ ਦਾ ਅਸਲੀ ਮੁੱਢਲਾ ਧਰਮ ਤੁਜਾ ਜਾਂ ਬੀਜ ਰੂਪ ਕਣ ਕਣ ਵਿੱਚ ਇੱਕੋ ਇੱਕ ਇਲਾਹੀ ਹੁਕਮ ਰੂਪੀ ਆਤਮਿਕ ਧਰਮ ਹੈ, ਜੋ ਕਿ ਸਾਰੇ ਜੀਵਾਂ ਦਾ ਅੰਤਰ ਆਤਮੇ ਗੁੱਝੇ ਤੌਰ 'ਤੇ ਧੁਰੋਂ ਨਾਲ ਲਿਖਿਆ ਆਉਂਦਾ ਹੈ। ਦੂਜੇ ਲਫਜ਼ਾਂ ਵਿੱਚ, ਅਸੀਂ ਬਾਹਰੋਂ ਭਾਵੇਂ ਕੋਈ ਵੀ ਧਾਰਮਿਕ ਭੇਖ ਧਾਰ ਲਈਏ, ਲੇਕਿਨ ਹਰ ਇੱਕ ਬਾਹਰਲੇ ਧਰਮ ਦੇ ਧੁਰ ਅੰਤਰ ਇੱਕੋ ਇੱਕ ਇਲਾਹੀ ਧਰਮ ਦੀ ਅਤ ਸੂਖਮ ਗੈਬੀ ਪ੍ਰੀਤ ਡੋਰੀ ਦੀ ਗੁੱਝੀ ਤਾਰ ਹੀ ਰਵਾਂ ਹੈ। ਇਹ ਆਤਮਿਕ ਪ੍ਰੀਤ ਡੋਰੀ ਦੀ ਤਾਰ, ਇਹ ਅਤ ਸੂਖਮ ਹੈ, ਇਹ ਇਲਾਹੀ ਪ੍ਰੇਮ ਸਵੈਪਨਾ ਹੈ, ਇਹ ਅਰਸ਼ੀ ਵਲਵਲਿਆਂ ਦੀ ਲਰਜਿਸ਼ ਹੈ, ਜੋ ਕਿ ਸਾਡੀ ਸੀਮਤ ਅਤੇ ਠੁੱਲੀ ਬੁੱਧੀ ਦੀ ਸਮਝ ਦੇ ਪਕੜ ਤੋਂ ਪਰੇ ਹੈ, ਕਿਉਂਕਿ ਇਹ ਚੌਥੇ ਪਦ ਦੀ ਖੇਲ ਹੈ। ਇਹਨਾਂ ਪ੍ਰੇਮ ਸਵੈਪਨਾ ਦੀਆਂ ਅਰਸ਼ੀ ਲਹਿਰਾਂ, ਇਹਨਾਂ ਦੀਆਂ ਚਰਨਾਟਾਂ, ਇਹਨਾਂ ਦੀਆਂ ਲਰਜਿਸ਼ਾਂ ਨੂੰ ਕੋਈ ਬਖਸ਼ਿਆ ਹੋਇਆ ਕੋਈ ਵਿਰਲਾ ਗੁਰਮੁਖ ਪਿਆਰਾ ਹੀ ਆਪਣੇ ਅਨੁਭਵ ਦੁਆਰਾ ਬੁੱਝ ਸੀਜ ਪਹਿਚਾਣ ਤੇ ਮਾਣ ਸਕਦਾ ਹੈ, ਅਤੇ ਉਹ ਇਸ ਪ੍ਰੀਤ ਡੋਰੀ ਦੀ ਸਹਿਜ ਚਾਲ ਵਿੱਚ ਆਪਣੇ ਆਪੇ ਨੂੰ ਇੱਕ ਸੁਰ ਕਰਕੇ, ਇਨ ਟਿਊਨ ਕਰਕੇ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਕਮਾ ਸਕਦਾ ਹੈ। ਇਸ ਤਰ੍ਹਾਂ ਉਹ ਇਸ ਪ੍ਰੀਤ ਡੋਰੀ ਦੀ ਸਹਿਜ ਚਾਲ ਵਿੱਚ ਆਪਣੇ ਆਪ ਨੂੰ ਸੁਰ ਕਰਕੇ ਆਪਣੇ ਨਾਲ ਲਿਖੇ ਹੋਏ ਇਲਾਹੀ ਧਰਮ ਨੂੰ ਕਮਾਉਂਦਾ ਹੈ। ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਅਭੋਲ ਅਣਜਾਣੇ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਮੁਕੰਮਲ ਤੌਰ 'ਤੇ ਕਮਾ ਰਹੀਆਂ ਹਨ, ਕਿਉਂਕਿ ਉਹ ਕੋਈ ਕਿਉਂ ਕਿੰਤੂ ਦੇ ਵਿੱਚ ਨਹੀਂ ਪੈਂਦੀਆਂ। ਪਰ ਸ਼੍ਰੋਮਣੀ ਇਨਸਾਨੀ ਜੂਨ ਇਹ ਆਪਣੀ ਤੀਖਣ ਬੁੱਧੀ ਹੁੰਦਿਆਂ ਆਪਣੇ ਨਾਲ ਲਿਖੇ ਇਲਾਹੀ ਗੁਪਤ ਧਰਮ ਨੂੰ ਸਮਝਣ ਬੁੱਝਣ ਜਾਣਨ ਤੋਂ ਅਸਮਰਥ ਹੈ। ਹੁਣ ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਇਨਸਾਨ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚ ਹਉਮੈ ਦੇ ਅਧੀਨ ਆਪਣੇ ਕੇਂਦਰ ਅਕਾਲ ਪੁਰਖ ਨੂੰ ਭੁੱਲ ਜਾਂਦਾ ਹੈ। ਇਸ ਭੁੱਲ ਦੇ ਕਾਰਨ ਇਨਸਾਨ ਆਪਣੇ ਅੰਦਰਲੇ ਹੁਕਮ ਰੂਪੀ ਧਰਮ ਤੋਂ ਅਸ਼ਰਧਕ ਤੇ ਬੇਮੁੱਖ ਹੋ ਗਿਆ ਹੈ, ਤੇ ਇਲਾਹੀ ਹੁਕਮ ਦੀ ਰਵਾਨਗੀ ਤੋਂ ਫਿਰ ਬੇਸੁਰਾ ਹੋ ਕੇ ਸ਼ਰਧਾ ਭਾਵਨੀ ਦੀ ਪ੍ਰੀਤ ਡੋਰੀ ਤੋਂ ਟੁੱਟ ਜਾਂਦਾ ਹੈ, ਬਾਹਰ ਮੁਖੀ ਹੋ ਜਾਂਦਾ ਹੈ। ਜਨਮਾਂ ਜਨਮਾਂ ਤੋਂ ਇਸ ਬਾਹਰ ਮੁਖੀ ਠੁੱਲੀ ਮਾਦੀ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ, ਮਟੀਰੀਅਲਿਸਟਿਕ ਦੁਨੀਆਂ ਵਿੱਚ ਵਿਚਰਦਿਆਂ ਹੋਇਆਂ, ਇਨਸਾਨ ਦੀ ਬੁੱਧੀ ਵੀ ਮੋਟੀ ਤੇ ਦ੍ਰਿਸ਼ਟਮਾਨ ਬਿਰਤੀ ਵਾਲੀ ਹੋ ਗਈ ਹੈ। ਇਹਦੀ ਵਜ੍ਹਾ ਨਾਲ ਇਹਨੂੰ ਕਿਸੇ ਉਚੇਰੇ, ਕਿਸੇ ਸੂਖਮ, ਕੋਮਲ, ਗੁਪਤ, ਅਦ੍ਰਿਸ਼ਟ ਆਤਮਿਕ ਖਿਆਲ ਜਾਂ ਵਲਵਲਿਆਂ, ਭਾਵਨਾਵਾਂ, ਸ਼ਰਧਾ, ਪ੍ਰੇਮ ਸਵੈਪਨਾ, ਮੂਲ ਜੋਤ ਸਰੂਪ, ਹੁਕਮ, ਸ਼ਬਦ, ਨਾਮ ਜਾਂ ਇਲਾਹੀ ਧਰਮ ਨੂੰ ਬੁੱਝਣ, ਸਿੱਝਣ, ਵਿਚਾਰਨ, ਪੁੰਚਣ ਜਾਂ ਅਨੁਭਵ ਕਰਨ ਤੋਂ ਇਹ ਅਸਮਰਥ ਹੋ ਜਾਂਦਾ ਹੈ। ਜਦ ਸਾਡਾ ਮਨ ਮੋਹ ਮਾਇਆ ਨਾਲ ਲੱਥਪੱਥ ਹੋ ਕੇ ਬਿਲਕੁਲ ਕਾਲਾ ਸਿਆਹ ਜਾਂ ਮਨੂਰ ਹੋ ਜਾਂਦਾ ਹੈ, ਤਾਂ ਅਸੀਂ ਫਿਰ ਆਪਣੇ ਅੰਤਰ ਆਤਮੇ ਨਾਲ ਲਿਖੇ ਹੋਏ ਸੂਖਮ ਇਲਾਹੀ ਧਰਮ ਤੋਂ ਬਿਲਕੁਲ ਅਣਜਾਣ ਹੋ ਜਾਂਦੇ ਹਾਂ, ਬੇਮੁੱਖ ਹੋ ਜਾਂਦੇ ਹਾਂ, ਤੇ ਦੈਵੀ ਗੁਣਾਂ ਤੋਂ ਵਾਂਝੇ ਹੋ ਕੇ ਉਹੀ ਮਾਇਕੀ ਔਗਣਾਂ ਦੇ ਅਧੀਨ ਕਰਮ ਕਰਦੇ ਹਾਂ, ਭੈੜੇ ਪਾਪ ਕਮਾਉਂਦੇ ਹਾਂ ਤੇ ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਦੂਜੇ ਲਫਜ਼ਾਂ ਵਿੱਚ ਇਹੋ ਜਿਹੇ ਮਨੂਰ ਮਨ ਉੱਤੇ ਤਾਂ ਕਿਸੇ ਬਾਹਰਲੇ ਕਰਮਾਂ ਧਰਮਾਂ ਦੇ ਪ੍ਰਚਾਰ ਦਾ ਵੀ ਕੋਈ ਅਸਰ ਨਹੀਂ ਹੁੰਦਾ ਅਤੇ ਜੀਵ ਮਨਮੁੱਖ ਸਾਖਤ ਬਣ ਕੇ ਕਰਮਬੱਧ ਹੋ ਜਾਂਦਾ ਹੈ, ਜਮਾਂ ਦੇ ਵਸ ਪੈਂਦਾ ਹੈ। ਫਰੀਦਾ ਕੁਕੇਂਦਿਆਂ ਚਾਗੇਂਦਿਆਂ ਮੱਤੀ ਦੇਂਦਿਆਂ ਨਿੱਤ ਜੋ ਸੈਤਾਨ ਵੰਝਾਇਆ ਸੇ ਕਿਤ ਫੇਰੇ ਚਿੱਤ। ਮਨਮੁੱਖ ਲੋਕ ਸਮਝਾਈਐ ਕਦੋਂ ਸਮਝਾਇਆ ਜਾਏ, ਮਨਮੁੱਖ ਰਲਾਇਆ ਨਾ ਰਲੇ ਪਈਐ ਕਿਰਤ ਫਿਰਾਏ। ਮਨਮੁੱਖ ਮਨ ਨਾ ਭਿੱਜਈ ਅਤ ਮੈਲੇ ਚਿੱਤ ਕਠੋਰ, ਸੱਪੇ ਦੁੱਧ ਪਿਆਈਐ ਅੰਦਰ ਵਿਸ ਨਿਕੋਰ। ਕਹਾਂ ਸਵਾਨ ਕੋ ਸਿਮਰਤ ਸੁਣਾਏ, ਕਹਾਂ ਸਾਖਤ ਪੈ ਹਰ ਗੁਣ ਗਾਏ, ਕਊਆ ਕਹਾਂ ਕਪੂਰ ਚਰਾਏ, ਕਹਿ ਬਿਸੀਅਰ ਕੋ ਦੁੱਧ ਪਿਆਏ, ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਹਿਤ ਕਬੀਰ ਉਆ ਕੋ ਸਹਿਜ ਨਾ ਜਾਈ। ਆਖਣ ਸੁਣਨਾ ਪੌਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਜਿਉਂ ਜਿਉਂ ਬਾਹਰਲੀ ਕੁਸੰਗਤ ਨਾਲ, ਮਾਇਕੀ ਕੁਸੰਗਤ ਨਾਲ ਜੀਵ ਦਾ ਮਨ ਮਲੀਨ ਹੁੰਦਾ ਜਾਂਦਾ ਹੈ, ਤਿਉਂ ਤਿਉਂ ਉਹ ਵਿਰਸੇ ਵਿੱਚ ਮਿਲੇ ਹੋਏ ਨਾਲ ਲਿਖੇ ਇਲਾਹੀ ਧਰਮ ਅਤੇ ਉਹਦੇ ਦੈਵੀ ਗੁਣਾਂ ਤੋਂ ਵਾਂਝਾ ਹੁੰਦਾ ਜਾਂਦਾ ਹੈ ਅਤੇ ਫਿਰ ਮਾਇਕੀ ਭਰਮ ਭੁਲਾਵੇ ਵਿੱਚ ਉਹਦਾ ਅਮੋਲਕ ਜੀਵਨ ਅਜਾਈ ਜਾਂਦਾ ਹੈ। ਸਗਲ ਜਨਮ ਭਰਮ ਹੀ ਭਰਮ ਖੋਇਓ, ਨੈ ਅਸਥਿਰ ਮਤ ਪਾਈ, ਬਿਖਿਆ ਸਖਤ ਰਹਿਓ ਨਿਸ ਬਾਸਰ, ਨੈ ਛੁੱਟੀ ਅਦਮਾਈ। ਮਾਇਆ ਲਾਗੀ ਭਰਮ ਭੁਲਾਣੀ, ਮਿਲ ਮਾਇਆ ਸੁਰਤ ਗਵਾਈ। ਇਹਨਾਂ ਵਿਚਾਰਾਂ ਨੂੰ ਸਪਸ਼ਟ ਕਰਨ ਲਈ ਹੁਣ ਗੁਰਮੁਖ ਪਿਆਰਿਆਂ ਨੇ ਸਾਨੂੰ ਕੁਝ ਉਦਾਹਰਣ ਦਿੱਤੇ ਹਨ। ਕਿਉਂ ਧਰਮ ਦਾ ਜਾਂ ਧਾਰਮਿਕ ਪ੍ਰਚਾਰ ਦਾ ਵੀ ਹਰ ਇੱਕ ਜੀਵ ਦੇ ਉੱਤੇ ਅਲੱਗ ਅਲੱਗ ਅਸਰ ਕਿਉਂ ਹੁੰਦਾ ਹੈ? ਕਈ ਸੰਗਤ ਕਰਦਿਆਂ ਵੀ ਉਹਨਾਂ ਦੇ ਵਿਚਾਰਾਂ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ, ਕੋਈ ਥੋੜ੍ਹੀ ਸੰਗਤ ਕਰਨ ਦੇ ਨਾਲ ਵੀ ਬਦਲ ਜਾਂਦੇ ਹਨ। ਇਹਨੂੰ ਗੁਰਮੁਖ ਪਿਆਰਿਆਂ ਨੇ ਇਸ ਉਦਾਹਰਣ ਰਾਹੀਂ ਸਮਝਾਇਆ ਹੈ। ਜੇਕਰ ਕੁਝ ਸੂਈਆਂ ਫਰਸ਼ ਦੇ ਉੱਤੇ ਰੱਖੀਆਂ ਜਾਣ, ਉਹਨਾਂ ਦੇ ਉੱਤੋਂ ਦੀ ਮਿਕਨਾਤੀਸ ਮੈਗਨੇਟ ਨੂੰ ਫੇਰਿਆ ਜਾਏ ਤਾਂ ਅਸੀਂ ਦੇਖਾਂਗੇ ਕਿ ਸੂਈ ਆਕਰਖਣ ਸ਼ਕਤੀ ਦੁਆਰਾ ਮਿਕਨਾਤੀਸ ਦੇ ਟੁਕੜੇ ਦੇ ਨਾਲ ਕੋਈ ਕੋਈ ਤਾਂ ਬਿਲਕੁਲ ਚੰਬੜ ਜਾਏਗੀ, ਕੋਈ ਹੇਠਾਂ ਲਮਕ ਪਵੇਗੀ, ਕੋਈ ਉੱਤੇ ਉੱਠ ਕੇ ਫੇਰ ਡਿੱਗ ਪਏਗੀ, ਕੋਈ ਉੱਥੇ ਹੀ ਪਈ ਹਿੱਲੀ ਜਾਏਗੀ, ਕੋਈ ਮਾੜੀ ਮੋਟੀ ਹਰਕਤ ਕਰੇਗੀ ਤੇ ਕੋਈ ਤਾਂ ਬਿਲਕੁਲ ਹੀ ਨਹੀਂ ਹਿੱਲੇਗੀ। ਹੁਣ ਮਿਕਨਾਤੀਸ ਤਾਂ ਇੱਕੋ ਹੈ, ਮੈਗਨੇਟ ਇੱਕੋ ਹੈ, ਉਹਦੀ ਆਕਰਖਣ ਸ਼ਕਤੀ ਵੀ ਇਕਸਾਰ ਹੈ, ਲੇਕਿਨ ਸੂਈਆਂ ਆਪੋ ਆਪਣੀ ਮੈਲ ਜਾਂ ਜੰਗ ਦੇ ਅਨੁਸਾਰ ਹੀ ਮਿਕਨਾਤੀਸ ਦੀ ਖਿੱਚ ਖਾਂਦੀਆਂ ਹਨ। ਜਿਹੜੀ ਸੂਈ ਜੰਗ ਨਾਲ ਲੱਥ ਪੱਥ ਹੋਈ ਹੋਈ ਹੈ, ਜੰਗਾਲੀ ਹੋਈ ਹੈ, ਉਹਦੇ ਉੱਤੇ ਮਿਕਨਾਤੀਸ ਦੀ ਖਿੱਚ ਦਾ ਕੋਈ ਅਸਰ ਨਹੀਂ ਹੁੰਦਾ। ਬਾਕੀ ਸਾਰੀਆਂ ਸੂਈਆਂ ਜਿਨ੍ਹਾਂ ਜਿਨ੍ਹਾਂ ਕਿਸੇ ਦਾ ਜੰਗ ਉਤਰਿਆ ਹੋਇਆ ਹੈ ਉਹ ਓਨੀ ਓਨੀ ਮੈਗਨੇਟ ਦੀ ਖਿੱਚ ਖਾਂਦੀਆਂ ਹਨ ਤੇ ਜਿਹਦਾ ਬਿਲਕੁਲ ਜੰਗ ਉਤਰਿਆ ਹੋਇਆ ਹੈ ਉਹ ਝੱਟ ਮਿਕਨਾਤੀਸ ਦੇ ਨਾਲ ਜਾ ਚਿੰਬੜਦੀ ਹੈ। ਜੰਗ ਨਾਲ ਮਨੂਰ ਹੋਈ ਹੋਈ ਸੂਈ ਜੰਗ ਦਾ ਸਰੂਪ ਹੁੰਦੀ ਹੈ ਤੇ ਉਹਦੇ ਉੱਤੇ ਮਿਕਨਾਤੀਸ ਦੀ ਆਕਰਖਣ ਸ਼ਕਤੀ ਕੋਈ ਕੰਮ ਨਹੀਂ ਕਰਦੀ। ਇਸੇ ਤਰ੍ਹਾਂ ਉਹ ਮਨੂਰ ਹੋਈ ਹੋਈ ਸੂਈ, ਜੰਗਾਲੀ ਹੋਈ ਸੂਈ, ਉਹ ਜੰਗ ਨਾਲ ਆਪ ਵੀ ਖਾਧੀ ਜਾਂਦੀ ਹੈ ਤੇ ਆਪਣੀ ਕੁਸੰਗਤ ਨਾਲ ਬਾਕੀ ਸੂਈਆਂ ਨੂੰ ਵੀ ਆਪਣੇ ਜੰਗ ਨਾਲ ਬੇਕਾਰ ਕਰ ਦਿੰਦੀ ਹੈ। ਹੁਣ ਇਹ ਸੂਈਆਂ ਦਾ ਉਦਾਹਰਣ ਸਾਡੇ ਇਨਸਾਨਾਂ ਉੱਤੇ ਵੀ ਹੂਬ ਹੂ ਘਟਦਾ ਹੈ। ਸਾਡੇ ਮਨ ਉੱਤੇ ਜਿੰਨੀ ਕੁ ਮਾਇਕੀ ਮੈਲ ਦਾ ਜੰਗ ਚੜਿਆ ਹੁੰਦਾ ਹੈ ਉਸੇ ਮਿਕਦਾਰ ਅਨੁਸਾਰ ਅਸੀਂ ਅੰਤਰਗਤ ਇਲਾਹੀ ਬਰਕਤਾਂ ਤੇ ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ ਜਾਂ ਇਲਾਹੀ ਖਿੱਚ ਖਾਂਦੇ ਹਾਂ। ਮਨ ਮੈਲੇ ਭਗਤ ਨਾ ਹੋਵੇ, ਨਾਮ ਨਾ ਪਾਇਆ ਜਾਏ, ਮੈਲ ਲਾਗੀ ਮਨ ਮੈਲਿਆ ਕਿੰਨੇ ਅੰਮ੍ਰਿਤ ਪੀਆ, ਜੇਤਾ ਮੋਹ ਪ੍ਰੀਤ ਸਵਾਦ ਸਭੇ ਕਾਲਖ ਦਾਗਾ ਦਾਗ। ਮਨ ਮੈਲਾ ਹੈ ਦੂਜੇ ਪਾਏ, ਜੀਵ ਆਪਣੀ ਅੰਦਰਲੀ ਗੈਬੀ ਪ੍ਰੇਰਨਾ ਅਨੁਸਾਰ ਕੋਈ ਧਰਮ ਜਾਂ ਮਜ਼ਹਬ ਅਪਣਾਉਂਦਾ ਹੈ, ਲੇਕਿਨ ਆਮ ਤੌਰ 'ਤੇ ਉਹਨੂੰ ਆਪਣੇ ਧਾਰੇ ਹੋਏ ਧਰਮ ਦੇ ਮੰਤਵ ਉਹਦੀ ਭਾਵਨਾ ਜਾਂ ਮੰਜ਼ਿਲ ਦੀ ਬਾਬਤ ਘੱਟ ਹੀ ਪਤਾ ਹੁੰਦਾ ਹੈ। ਕਈ ਵਾਰੀ ਤਾਂ ਉੱਕਾ ਹੀ ਪਤਾ ਨਹੀਂ ਹੁੰਦਾ। ਅਸੀਂ ਧਰਮ ਧਾਰ ਲੈਂਦੇ ਹਾਂ, ਲੇਕਿਨ ਸਾਡੀ ਮੰਜ਼ਿਲ ਕੀ ਹੈ ਇਹਦੇ ਬਾਰੇ ਸਾਨੂੰ ਕੋਈ ਪਤਾ ਨਹੀਂ ਹੁੰਦਾ, ਕੋਈ ਗਿਆਨ ਜਾਂ ਨਿਸ਼ਚਾ ਨਹੀਂ ਹੁੰਦਾ। ਜੇ ਹੁੰਦਾ ਵੀ ਹੈ ਤਾਂ ਵੀ ਐਵੇਂ ਉਪਰਾ ਜਿਹਾ, ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਉਪਰਾ ਅਧੂਰਾ, ਫੋਕਾ, ਅਪੂਰਨ ਹੁੰਦਾ ਹੈ, ਜਿਹਦੇ ਕਰਕੇ ਉਹਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਕਰਮ ਕਿਰਿਆ ਆਦਿ ਦਾ ਫਿਰ ਦੂਜਿਆਂ ਨਾਲ ਮਤਭੇਦ, ਵਾਦ ਵਿਵਾਦ ਜਾਂ ਟਕਰਾਓ ਹੁੰਦਾ ਰਹਿੰਦਾ ਹੈ। ਹੋਰ ਜ਼ਰਾ ਡੂੰਘੀ ਨਜ਼ਰ ਨਾਲ ਦੇਖੀਏ ਤਾਂ ਇਹਦੇ ਕਈ ਕਾਰਨ ਦ੍ਰਿਸ਼ਟੀਗੋਚਰ ਹੁੰਦੇ ਹਨ। ਧਰਮ ਧਾਰਦਿਆਂ ਹੋਇਆਂ ਵੀ ਸਾਡਾ ਆਪਸ ਦੇ ਵਿੱਚ ਕਿਉਂ ਟਕਰਾਅ ਹੁੰਦਾ ਰਹਿੰਦਾ ਹੈ? ਕਿਉਂਕਿ ਹਰ ਇੱਕ ਮਨੁੱਖ ਨੂੰ ਪਿਛਲੇ ਜਨਮ ਤੋਂ ਭਿੰਨ ਭਿੰਨ ਰੰਗਤ ਵਾਲਾ ਅੰਤਸ਼ਕਰਨ ਮਿਲਦਾ ਹੈ। ਉਹ ਵੱਖਰਾ ਵੱਖਰਾ ਅੰਤਸ਼ਕਰਨ ਨਾਲ ਲੈ ਕੇ ਆਇਆ ਹੈ, ਜੋ ਕਿ ਜੀਵ ਦੇ ਧਾਰਮਿਕ ਨਿਸ਼ਚਿਆਂ ਦੀ ਬੁਨਿਆਦ ਹੁੰਦਾ ਹੈ। ਇਸ ਪਿਛਲੇ ਬੁਨਿਆਦੀ ਅੰਤਸ਼ਕਰਨ ਉੱਤੇ ਫਿਰ ਇਸ ਜਨਮ ਵਿੱਚ ਪਹਿਲਾਂ ਤਾਂ ਪੇਟ ਵਿੱਚ ਮਾਂ ਦੇ ਖਿਆਲਾਂ ਅਤੇ ਨਿਸ਼ਚਿਆਂ ਦਾ ਅਸਰ ਹੁੰਦਾ ਹੈ, ਫਿਰ ਘਰ ਦੇ ਮਾਹੌਲ ਦਾ, ਫਿਰ ਆਂਢੀਆਂ ਗੁਆਂਢੀਆਂ ਦਾ, ਉਸ ਤੋਂ ਬਾਅਦ ਮਿੱਤਰਾਂ ਅਤੇ ਹਾਣੀਆਂ ਦੀ ਸੰਗਤ ਦਾ, ਫਿਰ ਸਕੂਲ ਕਾਲਜ ਦੇ ਮਾਹੌਲ ਦਾ, ਵਿੱਦਿਆ ਦਾ, ਵਿਗਿਆਨ ਦਾ, ਸੱਭਿਅਤਾ ਦਾ, ਧਾਰਮਿਕ ਪ੍ਰਚਾਰ ਦਾ, ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਦਾ, ਆਪਣੇ ਹੀ ਉਹਦੇ ਖਿਆਲਾਂ, ਸੋਚਾਂ, ਨਿਰਣਿਆਂ ਦਾ ਜਾਂ ਫਿਰ ਉਹਦੇ ਕਰਮਾਂ ਦਾ ਅਸਰ ਪੈਂਦਾ ਹੈ। ਹੁਣ ਗੁਰਮੁਖ ਪਿਆਰਿਆਂ ਨੇ ਬੜੀ ਸਪਸ਼ਟ ਤਰ੍ਹਾਂ ਸਾਨੂੰ ਸਮਝਾ ਦਿੱਤਾ ਹੈ ਕਿ ਇਹ ਸਾਡਾ ਅੰਤਸ਼ਕਰਨ ਕਿਵੇਂ ਬਣਦਾ ਹੈ, ਪਿਛਲਾ ਜੋ ਲੈ ਕੇ ਆਉਂਦੇ ਹਾਂ ਉਹ ਇੱਥੋਂ ਦੇ ਵਾਤਾਵਰਣ ਦੇ ਨਾਲ ਕਿਵੇਂ ਬਦਲਦਾ ਹੈ। ਇਹ ਅਸਰ ਵੀ ਹਰ ਜੀਵ ਦੇ ਧਾਰਮਿਕ ਖਿਆਲਾਂ, ਨਿਸ਼ਚਿਆਂ, ਸ਼ਰਧਾ ਭਾਵਨੀ, ਸੇਵਾ ਭਾਵਨੀ, ਪਾਠ ਪੂਜਾ, ਕਰਮ ਕਿਰਿਆ, ਜਪ ਤਪ, ਭਗਤੀ, ਦੈਵੀ ਭਾਵਨਾ ਅਨੁਸਾਰ ਅੱਡ ਅੱਡ ਪ੍ਰਕਾਰ ਦਾ ਹੁੰਦਾ ਹੈ। ਇਹੀ ਕਾਰਨ ਹੈ ਕਿ ਇੱਕੋ ਮਜ਼ਹਬ, ਇੱਕੋ ਗੁਰੂ, ਇੱਕੋ ਬਾਣੀ, ਇੱਕੋ ਤਰ੍ਹਾਂ ਦੇ ਕਰਮ ਕਿਰਿਆ ਅਤੇ ਭੇਖ ਕਰਦਿਆਂ ਹੋਇਆਂ ਵੀ ਹਰ ਇੱਕ ਜੀਵ ਦਾ ਧਰਮ ਦੀ ਬਾਬਤ ਖਿਆਲ, ਨਿਸ਼ਚਾ ਅਤੇ ਸ਼ਰਧਾ ਭਾਵਨੀ ਵੱਖਰੀ ਵੱਖਰੀ ਹੁੰਦੀ ਹੈ। ਅਸੀਂ ਦੇਖਦੇ ਹਾਂ ਮਿਸਾਲ ਦੇ ਤੌਰ 'ਤੇ ਕਿ ਇੱਕੋ ਹੀ ਸਿੱਖ ਘਰਾਣੇ ਵਿੱਚ ਜਨਮ ਲੈ ਕੇ ਇੱਕ ਹੀ ਰੱਬ ਨੂੰ ਮੰਨਦਿਆਂ, ਇੱਕੋ ਗੁਰੂ ਨੂੰ ਮੰਨਦਿਆਂ, ਇੱਕੋ ਬਾਣੀ ਪੜ੍ਹਦਿਆਂ, ਇੱਕੋ ਗੁਰਦੁਆਰੇ ਵਿੱਚ ਜਾਂਦਿਆਂ, ਇੱਕੋ ਤਰ੍ਹਾਂ ਦੀ ਸੰਗਤ ਕਰਦਿਆਂ ਵੀ ਹਰ ਇੱਕ ਮੈਂਬਰ ਦਾ ਧਰਮ ਦੀ ਬਾਬਤ ਆਪੋ ਆਪਣਾ ਨਿੱਜੀ ਦ੍ਰਿਸ਼ਟੀਕੋਣ ਅਤੇ ਨਿਸ਼ਚਾ ਹੋਏਗਾ। ਕੋਈ ਤਾਂ ਪ੍ਰਭਾਤੇ ਉੱਠਦਾ ਹੈ, ਕੋਈ ਸਵੇਰੇ ਉੱਠਣਾ ਜ਼ਰੂਰੀ ਨਹੀਂ ਸਮਝਦਾ, ਕੋਈ ਨਿਤਨੇਮ ਪੂਰਾ ਕਰਦਾ ਹੈ, ਕੋਈ ਨਿਤਨੇਮ ਤੋਂ ਇਲਾਵਾ ਹੋਰ ਬਾਣੀਆਂ ਦਾ ਪਾਠ ਵੀ ਕਰਦਾ ਹੈ, ਕੋਈ ਸਿਰਫ ਜਪਜੀ ਸਾਹਿਬ ਦਾ ਪਾਠ ਹੀ ਕਾਫੀ ਸਮਝਦਾ ਹੈ, ਕੋਈ ਬਾਣੀ ਦਾ ਪਾਠ ਕਰਨਾ ਜ਼ਰੂਰੀ ਨਹੀਂ ਸਮਝਦਾ, ਕੋਈ ਬਾਣੀ ਦੇ ਭਾਵ ਅਰਥ ਸਮਝਦਾ ਹੈ, ਕੋਈ ਬਾਣੀ ਦੇ ਅਨੁਭਵੀ ਭਾਵ ਅਰਥ ਖੋਜਦਾ ਹੈ, ਕੋਈ ਸ਼ੁੱਧ ਬਾਣੀ ਪੜ੍ਹਨ ਨੂੰ ਹੀ ਅਹਿਮੀਅਤ ਦਿੰਦਾ ਹੈ, ਕੋਈ ਬਾਣੀ ਦਾ ਪਾਠ ਕਰਨ ਨੂੰ ਹੀ ਸਿਮਰਨ ਸਮਝੀ ਬੈਠਾ ਹੈ, ਕੋਈ ਸਿਮਰਨ ਨੂੰ ਬੱਕਰੀ ਵਾਂਗੂ ਮੂੰਹ ਮਾਰਨਾ ਸਮਝਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਵਲ ਘਰ ਵਿੱਚ ਪ੍ਰਕਾਸ਼ ਕਰਕੇ ਵਾਕ ਲੈ ਲੈਣ ਨੂੰ ਹੀ ਆਪਣੀ ਪੂਰਨ ਸਿੱਖੀ ਸਮਝੀ ਬੈਠਾ ਹੈ, ਕੋਈ ਗਿਆਨ ਘੋਟ ਕੇ ਭਲਾ ਭਲੇਰਾ ਬਣ ਬਹਿੰਦਾ ਹੈ, ਕਿਸੇ ਦਾ ਧਾਰਮਿਕ ਵਾਦ ਵਿਵਾਦ ਕਰਨਾ ਹੀ ਇੱਕ ਸ਼ੁਗਲ ਬਣਿਆ ਹੁੰਦਾ ਹੈ, ਕੋਈ ਸਿਰਫ ਬਾਹਰਲੀ ਸੁੱਚਮ ਉੱਤੇ ਜਾਂ ਰਹਿਤਾ ਉੱਤੇ ਹੀ ਜ਼ੋਰ ਦੇਈ ਜਾਂਦਾ ਹੈ। ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਆਮ ਇਨਸਾਨਾਂ ਵਿੱਚ ਹੀ ਨਹੀਂ ਸਗੋਂ ਸਕੇ ਸੰਬੰਧੀਆਂ ਦੀ ਸੋਚਣੀ, ਉਹਨਾਂ ਦੇ ਧਾਰਮਿਕ ਨਿਸ਼ਚਿਆਂ ਜਾਂ ਸ਼ਰਧਾ ਭਾਵਨੀ ਵਿੱਚ ਵੀ ਬੜਾ ਅੰਤਰ ਹੈ। ਇਹ ਅੰਤਰ ਕਿਉਂ ਹੈ? ਇਹ ਗੁਰਮੁਖ ਪਿਆਰਿਆਂ ਨੇ ਪਿੱਛੇ ਸਾਨੂੰ ਦਰਸਾਇਆ ਹੈ। ਇਹ ਅੰਤਰ ਪਿਛਲੇ ਜਨਮ ਤੋਂ ਪ੍ਰਾਪਤ ਅੰਤਸ਼ਕਰਨ, ਇਸ ਜਨਮ ਦੇ ਵਾਤਾਵਰਣ ਅਤੇ ਸਾਡੀ ਸੰਗਤ ਦੀ ਰੰਗਤ ਅਨੁਸਾਰ ਹੁੰਦਾ ਹੈ। ਇਹ ਮਾਇਕੀ ਫੈਲਾਓ ਅਤੇ ਖਿੰਡਾਓ ਇਹ ਇਨਸਾਨ ਨੂੰ ਇਹਦੇ ਮਰਕਜ਼ ਤੋਂ ਹੀ ਨਹੀਂ ਸਗੋਂ ਇੱਕ ਦੂਜੇ ਤੋਂ ਵੀ ਦੂਰ ਲਈ ਜਾਂਦੇ ਹਨ। ਸਾਡੇ ਧਰਮ ਦੇ ਵਿੱਚ, ਸਾਡੇ ਵਿਚਾਰਾਂ ਵਿੱਚ ਇਹ ਜਿਹੜਾ ਫੈਲਾਓ ਜਾਂ ਖਿੰਡਾਓ ਹੈ, ਇਹ ਇਨਸਾਨ ਨੂੰ ਇਹਦੇ ਅਸਲੀ ਮਰਕਜ਼ ਤੋਂ ਨਹੀਂ ਬਲਕਿ ਇੱਕ ਦੂਜੇ ਤੋਂ ਵੀ ਦੂਰ ਲਈ ਜਾਂਦੇ ਹਨ। ਇਸ ਦੇ ਨਾਲ ਸਾਡੀ ਆਪਸ ਵਿੱਚ ਭਿੰਨਤਾ ਹੋਰ ਵੱਧਦੀ ਜਾਂਦੀ ਹੈ ਤੇ ਈਰਖਾ ਦਵੈਤ ਦੂਜਾ ਭਾਓ ਵਖਰੇਵੇਂ ਭਿੰਨ ਭੇਦ ਅਪਣੱਤ ਖੁਦਗਰਜ਼ੀ ਮੈਂ ਮੇਰੀ ਤੇ ਹੋਮੇ ਇਹ ਸਭ ਮਾਇਕੀ ਭਰਮ ਭੁਲਾਵੇ ਦੀ ਅਗਿਆਨਤਾ ਵਿੱਚੋਂ ਉਪਜਦੇ ਹਨ ਅਤੇ ਇਨਸਾਨੀ ਸਿਆਣਪ ਤੇ ਚਤੁਰਾਈ ਨਾਲ ਪਲਦੇ ਹਨ। ਇਹ ਮਨ ਜਲਿਆ ਦੂਜੇ ਦੋਏ, ਇਸ ਦੂਜੇ ਤੋਂ ਹੁਣ ਰੱਬੀ ਏਕਤਾ ਵੱਲ ਮੁੜਨ ਵਾਸਤੇ, ਦੋਏ ਤੋਂ ਇੱਕ ਵੱਲ ਮੁੜਨ ਵਾਸਤੇ ਇਨਸਾਨ ਨੂੰ ਆਪਣੇ ਮਰਕਜ਼, ਆਪਣੇ ਅਸਲੇ, ਆਪਣੇ ਸੋਮੇ, ਆਪਣੇ ਮੂਲ ਜਾਂ ਇੱਕ ਓਮਕਾਰ ਵੱਲ ਰੁੱਖ ਕਰਨਾ ਪਏਗਾ। ਬਾਹਰ ਮੁਖੀ ਤੋਂ ਅੰਤਰਮੁਖੀ ਹੋਣਾ ਪਏਗਾ। ਮਨ ਦੇ ਖਿਆਲਾਂ, ਮਨ ਦੀਆਂ ਸਿਆਣਪਾਂ, ਮਨ ਦੇ ਨਿਸ਼ਚਿਆਂ, ਮਨ ਦੀਆਂ ਭਾਵਨਾਵਾਂ, ਮਨ ਦੀਆਂ ਰੁਚੀਆਂ ਨੂੰ ਮਾਇਕੀ ਰੰਗਤ ਵਾਲੇ ਦੂਜੇ ਭਾਓ ਤੋਂ ਇਲਾਹੀ ਏਕੇ ਵੱਲ, ਇੱਕ ਓਮਕਾਰ ਵੱਲ ਪ੍ਰੇਰਨ ਵਾਸਤੇ, ਮੁੜਨ ਵਾਸਤੇ ਅਭਿਆਸ ਕਰਨ, ਸਿਮਰਨ ਕਰਨ ਜਾਂ ਧਿਆਉਣ ਦੀ ਘਾਲਣਾ ਨੂੰ ਹੀ ਧਰਮ ਕਿਹਾ ਜਾਂਦਾ ਹੈ। ਸਾਡਾ ਅਸਲੀ ਇਲਾਹੀ ਧਰਮ ਕੀ ਹੈ? ਮਾਇਕੀ ਰੰਗਤ ਵਾਲੇ ਦੂਜੇ ਭਾਵ ਤੋਂ ਇਲਾਹੀ ਏਕੇ ਵੱਲ ਪ੍ਰੇਰਨ, ਮੁੜਨ, ਅਭਿਆਸ ਕਰਨ, ਸਿਮਰਨ ਕਰਨ ਜਾਂ ਧਿਆਉਣ ਦੀ ਘਾਲਣਾ ਨੂੰ ਹੀ ਧਰਮ ਕਿਹਾ ਜਾਂਦਾ ਹੈ। ਬਾਹਰਮੁਖੀ ਬਿਰਤੀਆਂ ਦੀਆਂ ਸੂਖਮ ਕਿਰਨਾਂ ਨੂੰ ਅੰਦਰ ਵੱਲ ਮੋੜ ਮੋੜ ਕੇ ਇਕਾਗਰ ਚਿੱਤ ਹੋ ਕੇ ਸਿਮਰਨ ਕਰਨਾ ਤੇ ਅੰਤਰ ਆਤਮੇ ਵਸਦੀ ਜਿਉਂਦੀ ਜਾਗਦੀ ਜੋਤ, ਜਿਹਨੂੰ ਜੀਵਨ ਰੌਂ, ਪ੍ਰੇਮ ਪ੍ਰਕਾਸ਼, ਸ਼ਬਦ, ਨਾਮ, ਹੁਕਮ ਕਹਿ ਕੇ ਗੁਰਬਾਣੀ ਦੇ ਵਿੱਚ ਸਲਾਇਆ ਗਿਆ ਹੈ, ਉਹਨੂੰ ਪਰਸਣਾ, ਛੂਹਣਾ, ਜਗਾਉਣਾ, ਬੁੱਝਣਾ, ਸੀਝਣਾ, ਪਹਿਚਾਨਣਾ ਤੇ ਮਾਨਣਾ ਹੀ ਜਗਿਆਸੂ ਦਾ ਅੰਤਰਮੁਖੀ ਇੱਕੋ ਇੱਕ ਆਤਮਿਕ ਧਰਮ ਹੈ। ਜਦ ਤੱਕ ਇਨਸਾਨ ਆਪਣੇ ਇਸ ਨਾਲ ਲਿਖੇ ਆਤਮਿਕ ਧਰਮ ਜਾਂ ਸ਼ਬਦ ਨੂੰ ਨਹੀਂ ਪਹਿਚਾਣਦਾ, ਉਹ ਇਲਾਹੀ ਪ੍ਰੀਤ ਡੋਰੀ ਦੀ ਤਾਰ ਵਿੱਚ ਪਰੋਇਆ ਨਹੀਂ ਜਾਂਦਾ, ਇਲਾਹੀ ਹੁਕਮ ਜਾਂ ਜੀਵਨ ਰੌ ਵਿੱਚ ਸੁਰ ਨਹੀਂ ਹੁੰਦਾ, ਇਨਟਿਊਨ ਨਹੀਂ ਹੁੰਦਾ, ਤਦ ਤੱਕ ਉਹਦੇ ਵਿੱਚ ਦੂਜਾ ਭਾਓ, ਵੱਖਰਾਪਨ, ਭਿੰਨਤਾ, ਮਾਇਕੀ ਭਰਮ ਭੁਲਾਵੇ, ਹੋਮੇ ਤੇ ਇਹਨਾਂ ਤੋਂ ਉਪਜੇ ਹੋਏ ਹੋਰ ਅਨੇਕਾਂ ਭਿਆਨਕ ਔਗਣ ਜਿਵੇਂ ਈਰਖਾ, ਦਵੈਤ, ਨਫ਼ਰਤ, ਸਾੜਾ, ਖੁਦਗਰਜ਼ੀ, ਲੜਾਈਆਂ, ਝਗੜੇ, ਜ਼ੁਲਮ ਆਦਿ ਵਿੱਚ ਹੀ ਉਹ ਗਲਤਾਨ ਰਹੇਗਾ ਤੇ ਦੁਖੀ ਹੁੰਦਾ ਰਹੇਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜਦੋਂ ਕਦੀ ਸਾਡਾ ਹੱਥ ਬਿਜਲੀ ਦੀ ਜਿਉਂਦੀ ਤਾਰ ਨੂੰ ਛੂੰਹਦਾ ਹੈ ਤਾਂ ਸਾਨੂੰ ਝਟਕਾ, ਸ਼ੌਕ ਲੱਗਦਾ ਹੈ ਅਤੇ ਸਰੀਰ ਵਿੱਚ ਜ਼ਬਰਦਸਤ ਚਰਨਾਹਟ ਹੁੰਦੀ ਹੈ, ਕਿਉਂਕਿ ਸਰੀਰ ਉਸ ਬਿਜਲੀ ਦੀ ਪ੍ਰਬਲ ਸ਼ਕਤੀ, ਹਾਇਰ ਵੋਲਟੇਜ ਨੂੰ ਸਹਾਰ ਨਹੀਂ ਸਕਦਾ ਤੇ ਕਈ ਤਰ੍ਹਾਂ ਦੀਆਂ ਅਨੋਖੀਆਂ ਸਰੀਰਕ ਹਰਕਤਾਂ ਕਰਦਾ ਹੈ। ਇਸ ਬਿਜਲੀ ਦੀ ਛੋਹ ਦੀ ਅੰਤਰੀਵ ਚਰਨਾਹਟ ਨੂੰ ਉਹੀ ਜਾਣ ਬੁੱਝ ਸਕਦਾ ਹੈ ਜਿਹਨੂੰ ਬਿਜਲੀ ਦੀ ਛੋਹ ਦਾ ਨਿੱਜੀ ਤਜਰਬਾ ਹੋਇਆ ਹੋਵੇ, ਪਰਸਨਲ ਐਕਸਪੀਰੀਅੰਸ ਹੋਇਆ ਹੋਵੇ। ਬਾਕੀ ਤਾਂ ਐਵੇਂ ਅਸੀਂ ਅੰਦਾਜ਼ੇ ਜਾਂ ਮਨੋਕਲਪਿਤ ਖਿਆਲੀ ਗਿਆਨ ਹੀ ਘੋਟਦੇ ਫਿਰਦੇ ਹਾਂ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੇ ਜਰੀਆ, ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਪਰਈਆ। ਐਨ ਇਸੇ ਤਰ੍ਹਾਂ ਸਾਡੇ ਅੰਦਰ ਇਲਾਹੀ ਜੋਤ, ਜੀਵਨ ਰੌ, ਸ਼ਬਦ, ਜੋਤ, ਪ੍ਰਕਾਸ਼, ਹੁਕਮ, ਨਾਮ ਉਹੀ ਰੱਬ ਰਿਹਾ ਭਰਪੂਰ ਹੈ, ਲੇਕਿਨ ਸਾਨੂੰ ਇਹਦੀ ਸੋਝੀ ਨਹੀਂ, ਇਹਦੀ ਛੋਹ ਦਾ ਨਿੱਜੀ ਤਜਰਬਾ ਤਾਂ ਕਿਤੇ ਰਿਹਾ। ਇਹਨੂੰ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਬੁੱਝਿਆ, ਸਿੱਝਿਆ, ਚੀਨਿਆ, ਪਹਿਚਾਣਿਆ, ਮਾਣਿਆ, ਮੰਨਿਆ ਤੇ ਕਮਾਇਆ ਜਾ ਸਕਦਾ ਹੈ, ਲੇਕਿਨ ਅਸੀਂ ਆਪੋ ਆਪਣੀ ਸੀਮਿਤ ਬੁੱਧੀ ਅਨੁਸਾਰ ਅਧੂਰੇ ਮਨੋਕਲਪਿਤ ਨਿਸ਼ਚਿਆਂ ਜਾਂ ਫੋਕੇ ਖੁਸ਼ਕ ਗਿਆਨ ਵਿੱਚ ਹੀ ਸੰਤੁਸ਼ਟ ਹੋ ਕੇ ਭਲੇ ਭਲੇਰੇ ਤੇ ਧਾਰਮਿਕ ਪ੍ਰਚਾਰਕ ਬਣੇ ਫਿਰਦੇ ਹਾਂ। ਗਿਆਨ ਧਿਆਨ ਸਭ ਕੋਈ ਰਵੈ, ਬੰਧਨ ਬੰਧਿਆ ਸਭ ਜਗ ਪਵੈ। ਗਿਆਨ ਗਿਆਨ ਕਥੇ ਸਭ ਕੋਈ, कथ कथ बाद करे दुख होई। कथनी बदनी करता फिरे हुक्मे मूल न बुझई अंधा कच निकच। असल विच आत्मिक बिजली अथवा नाम दी छो जां गजन दे निजी तजर्बे द्वारा प्रेम स्वप्ना दा रंग रस चाओ मानना ही जिज्ञासु दा निजी नाल लिखिया होया आत्मिक तरंग है। आत्मिक बिजली जां नाम दी छो दा निजी तजर्बे द्वारा रंग रस मानना ही जिज्ञासु दा नाल लिखिया होया आत्मिक धर्म है। इस इलाही प्रीत डोरी दी सहज चाल जां हुक्म नू पहचानना उनू अनुभव करना उदे नाल सुर होना पाणे विच चलना उदे हुक्म नू कमाउणा ही इंसान दा इको इक असली आत्मिक सरबग इलाही धर्म है। यही सारे विश्व दा इको इक धर्म है। वाहिगुरु जी का खालसा वाहिगुरु जी की फतेह।